गोंड जे ओह अठ सठ तीर्थ नहावै जे ओह द्वादस सिला पुजावै। सो इस प्रकार रहाउ दीआं पंगतियां तो पहलां लई शब्द साधका निंदक कैसे तरह सर पर जानो नरक ही परै रहाउ। संतां दी निंदिया करन वाला बंदा चाहे किन्ने साधन कर ले उहदी कदे मुक्ति नहीं हुंदी। सो इस निजम अपना समझ लो। शब्द द्वारा रविदास जी फरमाउंदे ने साधका निंदक कैसे तरह। संतां दा निंदक भला किस तरह तर सकदा भाव नहीं तर सकदा। साधु जन की निंदा व्यापे जासन जन्म गवाई। सर पर जानहु नरक ही परै। जानना करो निंदक बंदा सर पर जरूर ही नरकां च जाके पवेगा। हुण किहड़े किहड़े मर्जी साधन कर लिओ दसदे ने। जे ओह अठ सठ तीर्थ नहावै जे ओह अठ सठ हुंदा 68 तीर्थां ते जाके इशनान भी कर लवे। जे ओह द्वादश सिला पूजावै जे ओह द्वादश हुंदा 12 सिला हुंदियां ज्योतियां नूं भी पूज लवे। पू पप्पे नूं दलैंकड़े पूजावै। 10 पारखद एक विष्णु ते एक लक्ष्मी की मूर्ति है 12 सिला नूं पूजना करे। जे ओह कूप तटा देवावै जे ओह जलदान करन वास्ते चाहे कूप हुंदा खूह जां तटा हुंदा तलाब लगा भी देवे। सो मैनू बई बड़ा पुन लगूगा। करै निंद सब बिरथ आ जावै। जे संतां दी निंदिया करदा तां इह सारे साधन ते दान कीते होए उहदे बेअर्थी चले जाणे आ, फायदा नहीं होणा कोई। साधका निंदक कैसे तरै सर पर जन हो नरक ही परै रहाउ। इह अर्थ आपां पहलां कर चुके हां। महाराज तीजे पातशाह जी फरमाउंदे संतां नाल वैर कमाउंदे दुष्टां नाल मोह प्यार। जिहड़े संतां दे निंदक हुंदे तुसीं देख लिओ उहनां दी दोस्ती दुष्ट बंदिआं नाल होऊगी हमेशा। ताइयों तो उहनां दे मन दे उत्ते उहनां ने माड़ा असर पाया। ताइयों तो संतां दे उल्ट बोलदे ने। अगै पिछै सुख नहीं मर जम्मै वारो वार। ਤ੍ਰਿਸ਼ਨਾ ਕਰੇ ਨਾ ਬੁਝਈ ਦੁਬਦਾ ਹੋਏ ਖੁਆਰ। ਮੂੰਹ ਕਾਲੇ ਤਿੰਨਾ ਨਿੰਦਕਾਂ ਤੇ ਸੱਚੇ ਦਰਬਾਰ। ਨਾਨਕ ਨਾਮ ਵੀ ਹੋਣਿਆ ਨਾ ਉਰਵਾਰ ਨਾ ਪਾਰ। ਜੇ ਉਹ ਗ੍ਰਹਿਣ ਕਰੇ ਕੁਲ ਖੇਤ ਜੇ ਉਹ ਕੁਰਸ਼ੇਤਰ ਜਾ ਕੇ ਸੂਰਜ ਗ੍ਰਹਿਣ ਵੇਲੇ ਇਸ਼ਨਾਨ ਵੀ ਕਰੇ। ਇਸ਼ਨਾਨ ਕਰਕੇ ਫਿਰ ਅਰਪੈ ਨਾਰ ਸਿੰਗਾਰ ਸਮੇਤ ਸੋਨੇ ਦੇ ਗਹਿਣਿਆਂ ਸਮੇਤ ਆਪਣੀ ਇਸਤਰੀ ਅਰਪੈ ਭਾਵ ਦਾਨ ਵੀ ਕਰ ਦੇਵੇ। ਸਗਲੀ ਸਿਮਰਤ ਸਰਵਨੀ ਸੁਣੈ ਸਾਰੀਆਂ 27 ਸਿਮਰਤੀਆਂ ਚਾਹੇ ਸਰਵਨੀ ਕੰਨਾਂ ਨਾਲ ਸੁਣਨਾ ਕਰੇ। ਕਰੈ ਨਿੰਦ ਕਵਨੈ ਨਹੀਂ ਗੁਣੈ। ਪਰ ਜੇ ਸੰਤਾਂ ਦੀ ਨਿੰਦਿਆ ਕਰਦਾ ਤਾਂ ਦਾਨ ਕੀਤਾ ਸਿਮਰਤੀਆਂ ਦਾ ਪਾਠ ਸੁਣਿਆ ਕਵਨੈ ਨਹੀਂ ਗੁਣੈ ਕਿਸੇ ਲੇਖੇ 'ਚ ਨਹੀਂ ਪੈਣਾ। ਨਿਸਫਲ ਹੈ ਸਾਰਾ ਕੁਛ। ਜੇ ਉਹ ਅਨਕ ਪ੍ਰਸਾਦ ਕਰਾਵੈ ਜੋ ਬਹੁਤ ਤਰ੍ਹਾਂ ਦੇ ਪ੍ਰਸ਼ਾਦ ਕਰਾਵੇ ਭੋਜਨ ਤਿਆਰ ਕਰਕੇ ਲੋਕਾਂ ਨੂੰ ਖਵਾਵੇ ਲੰਗਰ ਲਾਵੇ ਫਿਰ ਵੀ ਗੱਲ ਨਹੀਂ ਬਣਨੀ ਤੇਰੀ। ਭੂਮ ਦਾਨ ਸੋਭਾ ਮੰਡਪ ਪਾਵੈ ਜੇ ਧਰਤੀ ਦਾਨ ਕਰਕੇ ਮੰਡਪ ਸੰਸਾਰ ਵਿੱਚ ਚਾਹੇ ਸੋਭਾ ਪਾਉਣਾ ਆਪਣੀ ਸੋਭਾ ਵਾਸਤੇ ਬੜੇ ਬੜੇ ਸੁੰਦਰ ਮੰਡਪ ਮੰਦਰ ਪਵਾ ਦੇਵੇ ਪਰਦੇਸੀਆਂ ਦੇ ਆਰਾਮ ਲਈ ਸਰਾਵਾਂ ਵੀ ਬਣਾ ਦੇਵੇ। ਆਪਣਾ ਵਿਗਾੜ ਬਿਰਾਨਾ ਸੰਡ ਹੈ। ਆਪਣਾ ਕੰਮ ਵਿਗਾੜ ਕੇ ਚਾਹੇ ਬਿਰਾਨਾ ਪਰਾਇਆਂ ਦਾ ਕੰਮ ਸੰਡ ਹੈ ਹੁੰਦਾ ਸਵਾਰ ਦੇਵੇ। ਕਰੈ ਨਿੰਦ ਬਹੁ ਜੋਨੀ ਹੰਡ ਹੈ ਇਸ ਪ੍ਰਕਾਰ। ਪਰ ਜੇ ਉਹ ਸੰਤਾਂ ਨਿੰਦਿਆ ਕਰਦਾ ਤਾਂ ਬਹੁਤੀਆਂ ਜੂਨਾਂ ਵਿੱਚ ਹੰਡ ਹੈ ਤੋਂ ਭਾਵ ਫਿਰਦਾ ਹੈ। ਕਰੈ ਨਿੰਦ ਬਹੁ ਜੋਨੀ ਹੰਡ ਹੈ ਦਲਾਈਆਂ ਲਾ ਕੇ। ਸੋ ਇਸ ਪ੍ਰਕਾਰ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ। ਸੋ ਇਸ ਪ੍ਰਕਾਰ ਤੋਂ ਨਿੰਦਾ ਕਹਾਂ ਕਰੋ ਸੰਸਾਰਾ। ਇਹ ਸੰਸਾਰੀ ਜੀਵੋ ਤੁਸੀਂ ਸੰਤਾਂ ਦੀ ਨਿੰਦਿਆ ਕਹਾਂ ਕਿਉਂ ਕਰਦੇ ਹੋ। ਸੰਸਾਰ ਪਹਾਰਾ ਪਸਾਰੇ ਵਿੱਚ ਨਿੰਦਕ ਦਾ ਅਪਜਾਸੀ ਸਾਰੇ ਪ੍ਰਗਟ ਹੈ। ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਉੱਤਮ ਪੁਰਸ਼ਾਂ ਨੇ ਨਿੰਦਕ ਪੁਰਸ਼ ਦੇ ਕਰਮਾਂ ਦਾ ਫਲ ਚੰਗੀ ਤਰ੍ਹਾਂ ਸੋਧ ਸਾਧ ਕੇ ਨਿਰਣੇ ਕਰਕੇ ਵਿਚਾਰਨਾ ਕੀਤਾ। ਆਖਿਰ ਇਹ ਦੱਸਿਆ ਕਿ ਚਾਹੇ ਕਿੰਨੇ ਵੀ ਸਾਧਨ ਕਰ ਲਵੇ ਪਰ ਨਿੰਦਕ ਬੰਦੇ ਦੀ ਕਲਿਆਣ ਨਹੀਂ ਹੁੰਦੀ ਜਿੰਨਾ ਮਰਜ਼ੀ ਕਿਲ ਕਿਲ ਜ਼ੋਰ ਲਾ ਲਵੇ। ਰਵਿਦਾਸ ਭਗਤ ਜੀ ਕਥਨ ਕਰਦੇ ਨਿੰਦਿਆ ਕਰਨ ਵਾਲਾ ਪਾਪੀ ਪੁਰਸ਼ ਨਰਕਾਂ ਵਿੱਚ ਹੀ ਸੁਧਾਰਿਆ ਭਾਵ ਜਾਂਦਾ ਹੈ। ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ। ਇਸ ਪ੍ਰਕਾਰ ਪੁਰਾਣਿਆਂ ਸਰੂਪਾਂ ਵਿੱਚ ਜੇ ਇਸ ਜਗ੍ਹਾ ਦੇ ਉੱਤੇ ਆ ਕੇ ਜੋੜ ਲਿਖਿਆ ਹੋਇਆ 4 2 11 7 2 49 ਸੋ ਚਾਰ ਉੱਪਰਲੇ ਸ਼ਬਦ ਤੇ ਚਾਰ ਪਾਦ ਹਨ, ਦੋ ਰਵਿਦਾਸ ਭਗਤ ਦੇ ਦੋ ਸ਼ਬਦ। ਸੋ ਇਸ ਪ੍ਰਕਾਰ 11 ਸ਼ਬਦ ਭਗਤ ਕਬੀਰ ਜੀ ਦੇ, 7 ਸ਼ਬਦ ਭਗਤ ਨਾਮਦੇਵ ਦੇ ਆ, 2 ਸ਼ਬਦ ਭਗਤ ਰਵਿਦਾਸ ਦੇ, 6 ਸ਼ਬਦ ਗੁਰੂ ਰਾਮਦਾਸ ਮਹਾਰਾਜ ਦੇ ਨੇ, 23 ਸ਼ਬਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ। ਇਸ ਤਰ੍ਹਾਂ ਜਿਹੜਾ ਨਾ ਸਾਰੇ ਕੁੱਲ 49 ਸ਼ਬਦ ਸੋ ਗੌਂਡ ਰਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ ਸੰਗਤਾਂ ਦੇ ਉੱਤੇ, ਆਪਣ ਉਪਦੇਸ਼ ਭਗਤਾਂ ਦੀ ਬਾਣੀ ਦੇ ਰਾਹੀਂ ਜੋ ਮਹਾਰਾਜ ਨੇ ਆਪਾਂ ਨੇ ਕਿਰਪਾ ਕੀਤੀ ਹੈ। ਸੋ ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ। ਜਿਸ ਪ੍ਰਕਾਰ ਰਾਗ ਰਾਮਕਲੀ ਉਹ 876 ਅੰਗ ਦੇ ਉੱਤੇ ਰਾਮਕਲੀ ਰਾਗ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਜੋ ਇਹ ਭੈਰਵ ਠਾਟ ਦੀ ਔੜ ਸੰਪੂਰਨ ਰਾਗਣੀ ਹੈ। ਅਰੋਹੀ ਵਿੱਚ ਮੱਧਮ ਤੇ ਨਿਸ਼ਾਦ ਵਰਜਿਤ ਹਨ, ਰਿਖਭ ਤੇ ਧੈਵਤ ਕੋਮਲ ਹਨ, ਬਾਕੀ ਸੁਰ ਸ਼ੁੱਧ ਨੇ। ਧੈਵਤ ਵਾਦੀ ਅਤੇ ਰਿਖਭ ਸੰਵਾਦੀ ਹੈ। ਗਾਉਣ ਦਾ ਵੇਲਾ ਸੂਰਜ ਨਿਕਲਣ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤੱਕ ਇਹਨੂੰ ਗਾਇਆ ਜਾਂਦਾ ਰਾਗ ਨੂੰ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਰਾਗ ਦਾ ਜਿਹੜਾ ਹੈ 18ਵਾਂ ਨੰਬਰ ਆਇਆ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰਾਗ ਦੀ ਪ੍ਰਾਰੰਭਤਾ ਕਰਦੇ ਹਨ। ਰਾਮਕਲੀ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ। ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ, ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ। ਚੌਪਦੇ ਚਾਰ ਪੌੜੀਆਂ ਵਾਲਾ ਇਹ ਪਾਵਨ ਸ਼ਬਦ ਹੋਵੇਗਾ। ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਓਅੰਕਾਰ ਕੇਵਲ ਇੱਕੋ ਇੱਕ ਹੈ ਜਿਹਦਾ ਨਾਮ ਸੱਚਾ ਹੈ, ਜੋ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ। ਪੁਰਖ ਪੁਰਖ ਤੋਂ ਭਾਵ ਵਿਆਪਕ ਹੈ, ਪੂਰਨ ਹੈ ਸਾਰਿਆਂ ਦੇ ਵਿੱਚ। ਜੈਸਾ ਜੈਸਾ ਕਰਮ ਕਰਦੇ ਨੇ ਵੈਸਾ ਨਾਮ ਪੈਂਦਾ ਹੈ। ਕਰਤਾ ਪੁਰਖ, ਸਤ ਪੁਰਖ, ਸੋ ਪੁਰਖ, ਇਸ ਪ੍ਰਕਾਰ ਬਹੁਤ ਸਾਰੇ ਨਾਮ ਉਚਾਰਨ ਕੀਤੇ ਨੇ। ਨਿਰਭਉ ਭੈ ਤੋਂ ਰਹਿਤ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਹੈ, ਅਕਾਲ ਤੋਂ ਰਹਿਤ ਉਹਦੀ ਹਸਤੀ ਹੈ, ਜੂਨਾਂ ਵਿੱਚ ਨਹੀਂ ਆਉਂਦਾ। ਸਹਿ ਭੰਗ ਸੁਤੇ ਪ੍ਰਕਾਸ਼ ਹੈ, ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ। ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਦੇ ਹੋਏ ਸ਼੍ਰੀਨਗਰ ਪਹੁੰਚੇ, ਕਸ਼ਮੀਰ, ਕਸ਼ਮੀਰ ਵਿੱਚ ਪਹੁੰਚੇ ਤਾਂ ਪੰਡਤਾਂ ਨੇ ਸਤਿਕਾਰ ਕਰਦਿਆਂ ਹੋਇਆ ਪੁੱਛਿਆ, ਆਪ ਜੀ ਨੇ ਕਿਹੜੀ ਵਿੱਦਿਆ ਪੜ੍ਹੀ ਹੈ? ਸੋ ਜਿਸ ਕਰਕੇ ਸਾਰੀ ਦੁਨੀਆ ਹੀ ਜਿੱਤ ਲਈ, ਤੁਸੀਂ ਡਿੱਗ ਵਿਜੇ ਕਰਦੇ ਜਾ ਰਹੇ ਹੋ, ਸਾਰੀ ਦੁਨੀਆ ਤੁਹਾਡੇ ਚਰਨਾਂ 'ਤੇ ਝੁੱਕ ਰਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁਨੀਆ ਨੂੰ ਕੋਈ ਸੋਟਾ ਨਹੀਂ ਮਾਰਿਆ, ਕੋਈ ਜੰਗ ਨਹੀਂ ਕੀਤਾ, ਐਂ ਜਿੱਦੇ ਤੁਰੇ ਗਏ ਵਿਚਾਰ ਨਾਲ ਹੀ। ਮਹਾਰਾਜ ਕਹਿੰਦੇ ਪਿਆਰ ਨਾਲ ਸਾਰੀ ਦੁਨੀਆ ਨੂੰ ਜਿੱਤ ਸਕਦੇ ਹਾਂ ਆਪਾਂ, ਲੜਾਈਆਂ ਝਗੜੇ ਕਰਕੇ ਨਹੀਂ। ਕੋਈ ਪੜ੍ਹਤਾ ਸਹਿਸਾ ਕਿਰਤਾ, ਕੋਈ ਪੜ੍ਹੈ ਪੁਰਾਣਾ। ਕੋਈ ਬੰਦਾ ਤਾਂ ਸਹਿਸਾ ਕਿਰਤਾ ਦਾ ਵਿਆਕਰਣ ਪੜ੍ਹਦਾ ਅਤੇ ਕੋਈ ਬੰਦਾ ਪੁਰਾਣਾ ਨੂੰ ਪੜ੍ਹਦਾ। ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ। ਕੋਈ ਪੁਰਸ਼ ਜਪ ਮਾਲੀ ਹੁੰਦਾ, ਮਾਲਾ ਲੈ ਕੇ ਨਾਮ ਜਪਦਾ। ਜੇ ਜਿਸ ਨੂੰ ਉਪਾਸ਼ਨਾ ਵਿੱਚ ਕਿਸੇ ਕਿਸੇ ਦਾ ਖਿਆਲ ਹੈ, ਸੋ ਉਸਦਾ ਉਸੇ ਪਾਸੇ ਧਿਆਨ ਲੱਗ ਰਿਹਾ। ਅਬ ਹੀ ਕਬ ਹੀ ਕਿਸੂ ਨਾ ਜਾਨਾ, ਤੇਰਾ ਏਕੋ ਨਾਮ ਪਛਾਨਾ। ਅਬ ਹੀ ਹੁੰਦਾ ਵਰਤਮਾਨ ਸਮੇਂ ਵਿੱਚ, ਕਬ ਹੀ ਹੁੰਦਾ ਭੂਤਕਾਲ ਬੀਤੇ ਸਮੇਂ ਵਿੱਚ, ਜਾਂ ਅਬ ਹੀ ਕਬ ਹੀ ਸਦਾ ਸਦਾ ਮੈਂ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਜਾਣਿਆ। ਤੇਰਾ ਤੋਂ ਭਾਵ ਇਸ ਪ੍ਰਭੂ ਦਾ ਇੱਕ ਨਾਮ ਸਿਮਰਨ ਕਰਨਾ ਹੀ ਪਛਾਣਿਆ। ਮੈਂ ਤਾਂ ਸਿਰਫ ਬਈ ਨਾਮ ਹੀ ਜਪਦਾ, ਹੋਰ ਨਹੀਂ ਮੈਂ ਕੁਛ ਕਰਦਾ। ਇੰਨੀ ਗੱਲ ਸੁਣਦਿਆਂ ਇੱਕ ਪੰਡਿਤ ਨੂੰ ਸ਼ਰਧਾ ਆਈ ਤਾਂ ਉਹਨੇ ਇਹ ਬਚਨ ਕਿਹਾ। ਸੋ ਉਸ ਬਚਨ ਨੂੰ ਫਿਰ ਮਹਾਰਾਜ ਲਿਖ ਦਿੰਦੇ ਹੁੰਦੇ ਸ਼ਬਦ ਦੇ ਵਿੱਚ, ਜਿਵੇਂ ਸੰਵਾਦ ਚੱਲਦਾ ਸੀ। ਲਿਖਿਆ ਤਾਂ ਮਹਾਰਾਜ ਨਹੀਂ ਆ, ਪਰ ਪੰਡਿਤ ਵੱਲੋਂ ਇਹ ਪ੍ਰਸ਼ਨ ਸੀ ਉਹ ਵੀ ਵਿੱਚੇ ਪਾ ਦਿੱਤਾ। ਨਾ ਜਾਣਾ ਹਰੇ ਮੇਰੀ ਕਵਨ ਗਤੇ, ਇਹ ਹਰੀ ਸਰੂਪ ਸਤਿਗੁਰੂ ਮੈਂ ਜਾਣਦਾ ਨਹੀਂ ਕਿ ਮੇਰੀ ਕਿਸ ਤਰ੍ਹਾਂ ਗਤੀ ਹੋਵੇਗੀ, ਸਾਡੀ ਵੀ ਕਲਿਆਣ ਕਰੋ। ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ, ਕਰ ਕਿਰਪਾ ਰੱਖੋ ਮੇਰੀ ਲਾਜ ਪਤੇ ਰਹਾਓ। ਸ਼ਾਸਤਰ ਗਿਆਨ ਤੋਂ ਰਹਿਤ ਹੋਣ ਕਰਕੇ ਮੈਂ ਮੂਰਖ ਹਾਂ, ਸਰੂਪ ਗਿਆਨ ਤੋਂ ਰਹਿਤ ਹੋਣ ਕਰਕੇ ਮੈਂ ਅਗਿਆਨੀ ਹਾਂ। ਇਹ ਪ੍ਰਭੂ ਸਰੂਪ ਸਤਿਗੁਰੋ ਮੈਂ ਤੇਰੀ ਸ਼ਰਨ ਪਿਆ, ਆਪ ਕਿਰਪਾ ਦ੍ਰਿਸ਼ਟੀ ਕਰਕੇ ਮੇਰੀ ਇਸ ਲੋਕ ਵਿੱਚ ਲੱਜਾ ਅਤੇ ਪ੍ਰਲੋਕ ਵਿੱਚ ਵੀ ਪਤੇ ਹੁੰਦਾ ਆਬਰੂ ਇੱਜ਼ਤ ਰੱਖਣਾ ਕਰੋ। ਇਸ ਤਰ੍ਹਾਂ ਪੰਡਿਤ ਪਾਸੋਂ ਸੁਣ ਕੇ ਉਹਨੂੰ ਸਮਝਾਉਂਦੇ ਹਨ ਕਿ ਤੂੰ ਪ੍ਰਭੂ ਅੱਗੇ ਬੇਨਤੀ ਕਰ, ਮੇਰੇ ਅੱਗੇ ਨਾ ਕਰ। ਮੈਂ ਕਿਹੜਾ ਪ੍ਰਭੂ ਹਾਂ, ਨਾਲੇ ਪ੍ਰਭੂ ਹੈ ਵੀ ਆ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪ੍ਰਭੂ ਅੱਗੇ ਬੇਨਤੀ ਕਰ, ਕਿਉਂਕਿ ਉਹਦੀ ਸ਼ਰਧਾ ਪ੍ਰਭੂ 'ਚ ਜੋੜਨੀ ਆ ਉਹਨਾਂ ਨੇ। ਗੁਰੂ ਨਾਨਕ ਸਾਹਿਬ ਨੇ ਕਦੇ ਨਹੀਂ ਕਿਹਾ ਮੇਰੇ 'ਤੇ ਸ਼ਰਧਾ ਕਰੋ, ਕਹਿੰਦੇ ਪਰਮਾਤਮਾ 'ਤੇ ਕਰੋ। ਉਹ ਨਿਰਗੁਣ ਵੱਲ ਨੂੰ ਲੈ ਕੇ ਜਾਂਦੇ ਆ, ਆਕਾਰ ਤੋਂ ਹਟਾਉਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਉੱਪਰ ਨੂੰ ਚਲੇ ਜਾਓ, ਕਿੱਥੇ ਪਰਮਾਤਮਾ ਜੋ ਰਾਮ ਵਿਆਪਕ ਹੈ ਉਹਦੇ ਅੱਗੇ ਬੇਨਤੀ ਕਰ। ਨਾ ਜਾਣਾ ਹਰੇ ਮੇਰੀ ਕਵਨ ਗਤੇ, ਹੇ ਹਰੀ ਮੈਂ ਜਾਣਦਾ ਨਹੀਂ ਹਾਂ ਜੋ ਮੇਰੀ ਕਿਵੇਂ ਗਤੀ ਹੋਵੇਗੀ, ਮੈਂ ਮੂਰਖ ਅਗਿਆਨੀ। ਹੇ ਪ੍ਰਭੂ ਤੇਰੀ ਸ਼ਰਨ ਵਿੱਚ ਆਇਆ, ਹੇ ਪਤੇ ਪਤੀ ਸਰੂਪ ਪਰਮਾਤਮਾ ਆਪ ਕਿਰਪਾ ਦ੍ਰਿਸ਼ਟੀ ਕਰਕੇ ਮੇਰੀ ਲੱਜਾ ਰੱਖਣਾ ਕਰੋ। ਰਾਹੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਿਉਂਕਿ ਮਨ ਦੀ ਚੰਚਲਤਾ ਕਰਕੇ ਜੀਵ ਟਿਕਾਓ 'ਚ ਨਾ ਰਹਿੰਦਾ, ਕਦੇ ਕਿਤੇ ਮਨ ਕਦੇ ਕਿਤੇ ਉੱਡਿਆ ਹੀ ਫਿਰਦਾ ਰਹਿੰਦਾ। ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਏ ਆਲੇ। ਪਹਿਲੇ ਕਬਹੂ 'ਤੇ ਟਿੱਪੀ ਹੈ ਕਬਹੂ, ਦੂਜੇ 'ਤੇ ਕਬਹੂ, ਇੱਥੇ ਟਿੱਪੀ ਹੈ ਨਹੀਂ। ਇਉਂ ਧਿਆਨ ਰੱਖਣਾ ਪੜ੍ਹਦੇ ਵੇਲੇ। ਕਹਿੰਦੇ ਸਵਰਗ ਲੋਕ ਦੇ ਪਦਾਰਥਾਂ ਦੀ ਇੱਛਾ ਕਰਦਾ ਹੋਇਆ ਜੀਵ ਕਦੇ ਊਬ ਹੁੰਦਾ, ਉੱਚੇ ਆਕਾਸ਼ ਆਦਿਕਾਂ ਚੜ੍ਹ ਜਾਂਦਾ, ਅਤੇ ਮਣੀਆਂ ਆਦਿਕ ਪਦਾਰਥਾਂ ਦੀ ਇੱਛਾ ਕਰਦਾ ਹੋਇਆ ਕਦੇ ਪਏ ਆਲੇ ਪਤਾਲ ਆਦਿਕਾਂ 'ਚ ਜਾ ਪੈਂਦਾ, ਸਮੁੰਦਰਾਂ 'ਚ ਚੁੱਭੀਆਂ ਮਰਵਾਉਂਦਾ। ਕਦੇ ਉੱਤੇ ਮਨ ਚੜ੍ਹ ਗਿਆ, ਕਦੇ ਥੱਲੇ ਡਿੱਗ ਪਿਆ, ਕਦੇ ਉੱਤੇ ਚੜ੍ਹ ਗਿਆ, ਬੜਾ ਖੁਸ਼ ਆ ਅਤੇ ਬੜਾ ਉਦਾਸ ਹੈ। ਇਹ ਕਿਉਂ ਹੋ ਗਿਆ? ਕਹਿੰਦੇ ਲੋਭੀ ਹੈ, ਲੋਭੀ ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਲੋਭੀ ਬੰਦਾ ਟਿਕਾਓ 'ਚ ਨਹੀਂ ਰਹਿੰਦਾ, ਚਾਰੋਂ ਦਿਸ਼ਾ 'ਚ ਪਦਾਰਥਾਂ ਨੂੰ ਲੱਭਦਾ ਹੈ। ਇਹ ਜੀਵ ਕਦੇ ਕਰਮਾਂ ਅਨੁਸਾਰ ਕਦੇ ਊਬ ਹੁੰਦਾ, ਉੱਚੇ ਸਵਰਗ ਆਦਿਕਾਂ ਚੜ੍ਹਦਾ ਭਾਵ ਜਾਂਦਾ ਹੈ, ਇਹ ਕਦੇ ਕਰਮਾਂ ਅਨੁਸਾਰ ਪਿਆਲੇ ਪਤਾਲ ਭਾਵ ਨਾਕਾਂ ਵਿੱਚ ਜਾਂਦਾ। ਇਹ ਲੋਭੀ ਪੁਰਸ਼ ਥਿਰ ਭਾਵ ਇਸਤਤ ਨਹੀਂ ਰਹਿੰਦਾ, ਚਾਰੇ ਕੁੰਡਾਂ ਭਾਲੇ, ਚਾਰੇ ਖਾਣੀਆਂ ਵਿੱਚ ਫਿਰਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਜੀਵਨ ਸੱਜ ਹੈ ਮਾਈ। ਇਹ ਸਤਿਗੁਰੂ ਮਾਤਾ ਦੇ ਉਦਰ ਵਿੱਚ ਮਰਨਾ ਲਿਖਾ ਕੇ ਅਸੀਂ ਸੰਸਾਰ ਮੰਡਲ ਵਿੱਚ ਆਏ। ਮਹਾਰਾਜ ਕਹਿੰਦੇ ਤੁਸੀਂ ਭਾਈ ਮਰਨਾ ਲਿਖਾ ਕੇ ਹੀ ਆਏ ਹੋ, ਪਰ ਇਸ ਲੋਕ ਵਿੱਚ ਆ ਕੇ ਜੀਵਨ ਨੂੰ ਅਤੇ ਮਾਈ ਹੁੰਦੀ ਮਾਇਆ ਨੂੰ ਸਾਜਦੇ ਹਾਂ। ਆਪਾਂ ਉਹ ਸਾਧਨ ਕਰਦੇ ਹਾਂ ਜਿਸ ਕਰਕੇ ਜਿਉਂਦੇ ਰਹੀਏ, ਅਤੇ ਉਹ ਜੁਗਤੀਆਂ ਕਰਦੇ ਹਾਂ ਜਿਨ੍ਹਾਂ ਕਰਕੇ ਮਾਇਆ ਇਕੱਠੀ ਹੋ ਜਾਏ। ਇੱਥੇ ਆ ਕੇ ਆਪਾਂ ਇਹ ਕੰਮ ਕਰੀ ਜਾਂਦੇ ਹਾਂ। ਏਕ ਚਲੇ ਹਮ ਦੇਖੈ ਸਵਾਮੀ, ਪਾਹੇ ਬਲੰਤੀ ਆਈ। ਇਹ ਸਵਾਮੀ ਸਤਿਗੁਰੂ ਸਾਡੇ ਵੇਖਦਿਆਂ ਵੇਖਦਿਆਂ ਇੱਕ ਤਾਂ ਚਲੇ ਗਏ ਹੈ, ਅਤੇ ਸਾਡੇ ਉੱਤੇ ਵੀ ਕਾਲ ਰੂਪੀ ਅੱਗ ਬਲਦੀ ਆ ਰਹੀ, ਸਾਨੂੰ ਇਹ ਤੋਂ ਬਚਾਓ। ਹੁਣ ਮਹਾਰਾਜ ਸਾਹਿਬ ਆਪ ਇਹਨਾਂ ਤੁਕਾਂ ਦੁਆਰੇ ਉਪਦੇਸ਼ ਕਰਦੇ ਨੇ। ਮਰਨ ਲਿਖਾਏ ਮੰਡਲ ਮਹਿ ਆਏ, ਜੀਵਨ ਸੱਜ ਹੈ ਮਾਈ। ਕਹਿੰਦੇ ਪੰਡਿਤ ਜੀ, ਮਾਤਾ ਦੇ ਉਦਰ ਵਿੱਚ ਸਾਰੇ ਜੀਵ ਮਰਨਾ ਲਿਖਾ ਕੇ ਸੰਸਾਰ ਮੰਡਲ ਵਿੱਚ ਆਏ ਨੇ, ਪਰ ਇਸ ਲੋਕ ਵਿੱਚ ਆ ਕੇ ਮਾਈ ਹੁੰਦੀ ਮਾਇਆਪਤੀ ਪਰਮੇਸ਼ਰ ਨੂੰ ਭੁਲਾ ਕੇ ਜਿਉਣ ਦੇ ਸਾਧਨਾਂ ਨੂੰ ਸਾਜਿਆ ਭਾਵ ਕਰਦੇ ਨੇ। ਏਕ ਚਲੇ ਹਮ ਦੇਖੈ ਸਵਾਮੀ, ਪਾਹੇ ਬਲੰਤੀ ਆਈ। ਇਹ ਸਵਾਮੀ ਪਰਮਾਤਮਾ ਸਾਡੇ ਵੇਖਦਿਆਂ ਵੇਖਦਿਆਂ ਇੱਕ ਤਾਂ ਚਲੇ ਗਏ ਨੇ, ਅਤੇ ਹੋਰਨਾਂ ਉੱਤੇ ਵੀ ਕਾਲ ਰੂਪੀ ਅੱਗ ਬਲਦੀ ਆ ਰਹੀ ਹੈ। ਇਹ ਸਵਾਮੀ ਪਰਮਾਤਮਾ, ਅਸਾਂ ਨੇ ਇੱਕ ਚਲੇ ਚਿਲਤਰ ਵੇਖਿਆ ਕਿ ਸਾਰਿਆਂ ਦੇ ਹਿਰਦੇ 'ਚ ਤ੍ਰਿਸ਼ਨਾ ਰੂਪੀ ਅੱਗ ਬਲਦੀ ਆ ਰਹੀ ਹੈ। ਸੋ ਫਿਰ ਬੇਨਤੀ ਪੰਡਿਤ ਨੇ ਕੀਤੀ ਕਿ ਜੀਵ ਦਾ ਉਧਾਰ ਕਿਵੇਂ ਹੋਵੇ, ਤਾਂ ਉੱਤਰ ਦਿੰਦਿਆਂ ਫਰਮਾਉਂਦੇ ਨੇ, ਜਿਸ ਵੇਲੇ ਪਾਹੇ ਬਲੰਤੀ ਆਈ, ਬ੍ਰਹਮ ਦ੍ਰਿਸ਼ਟੀ ਰੂਪੀ ਅੱਗ ਆ ਕੇ ਬਲੀ, ਅਤੇ ਹਮ ਦੇਖਿਆ ਸਵਾਮੀ, ਸਾਰਿਆਂ ਵਿੱਚ ਪਰਮਾਤਮਾ ਨੂੰ ਪਰਿਪੂਰਨ ਵੇਖਿਆ, ਅਤੇ ਏਕ ਚਲੇ ਸਾਰੇ ਸੰਸਾਰ ਨੂੰ ਇੱਕ ਚਰਿੱਤਰ ਰੂਪ ਜਾਣਿਆ। ਫਿਰ ਅਸੀਂ ਵੀ ਤਾਂ ਕੌਤਕੀ ਹੈ, ਇੱਕ ਚਲੇ ਜਾਣ ਵਾਲਾ ਨਿਸ਼ਚੈ ਕੀਤਾ, ਤਾਂ ਹੀ ਜੀਵ ਦਾ ਉਧਾਰ ਹੁੰਦਾ ਹੈ। ਹੁਣ ਵਿਰਾਗ ਦਾ ਉਪਦੇਸ਼ ਦਿੰਦੇ ਅਗਲੀ ਤੁਕ ਦੇ ਵਿੱਚ, ਕਹਿੰਦੇ ਇਉਂ ਵਿਰਾਗ ਰੱਖ ਕੇ ਭਗਤੀ ਕਰੀ ਦੀ, ਊਂ ਭਗਤੀ 'ਚ ਫਿਰ ਮਨ ਨਹੀਂ ਲੱਗਦਾ, ਆਪਣਾ ਮਨ ਨਹੀਂ ਤਾਂ ਫਿਰ ਇੱਧਰ ਉੱਧਰ ਧੀਆਂ ਪੁੱਤਰਾਂ ਭੈਣਾਂ ਭਰਾਵਾਂ 'ਚ ਲੱਗੀ ਜਾਂਦਾ। ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਨਾ ਕਿਸੇ ਬਾਪ ਨਾ ਮਾਈ। ਇੱਕੇ ਨੰਨੇ ਨੂੰ ਕੰਨਾ ਲੱਗਿਆ, ਬਾਕੀ ਸਾਰੇ ਮੁਕਤ ਹੀ ਹੈ। ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਅੱਗੇ ਹੁਣ ਨੰਨਾ, ਨਾ ਕਿਸੇ ਬਾਪ, ਨਾ ਮਾਈ, ਨਾ ਨੰਨਾ ਇਕੱਲਾ ਹੀ ਹੈ। ਨਾ ਕਿਸੇ ਦਾ ਕੋਈ ਮਿੱਤਰ ਹੈ, ਨਾ ਕਿਸੇ ਦਾ ਕੋਈ ਭਰਾ ਰੱਖਿਅਕ ਹੈ, ਨਾ ਕਿਸੇ ਦਾ ਕੋਈ ਬਾਪ, ਨਾ ਹੀ ਕੋਈ ਕਿਸੇ ਦਾ ਮਾਂ ਸਹਾਇਕ ਹੈ। ਇਸ ਲਈ ਭਾਈ ਸੰਬੰਧੀਆਂ ਦੇ ਮੋਹ ਨੂੰ ਛੱਡ ਕੇ ਤੂੰ ਇੱਕ ਪਰਮਾਤਮਾ ਅੱਗੇ ਪ੍ਰਾਰਥਨਾ ਕਰਿਆ ਕਰ। ਪ੍ਰਣਵਤ ਨਾਨਕ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ। ਸਤਿਗੁਰੂ ਪ੍ਰਣਵਤ ਤੋਂ ਭਾਵ ਉਚਾਰਦੇ ਨੇ, ਹੇ ਪ੍ਰਭੂ ਜੇ ਤੂੰ ਕਿਰਪਾ ਕਰਕੇ ਆਪਣਾ ਨਾਮ ਦਾਨ ਦੇਵੇਂ ਤਾਂ ਅੰਤੇ ਹੁੰਦਾ ਹੈ, ਪ੍ਰਾਣਾਂ ਦੇ ਵਿਯੋਗ ਵੇਲੇ ਉਹੀ ਨਾਮ ਸਖਾਈ ਸਹਾਇਤਾ ਕਰਨ ਵਾਲਾ ਹੋਵੇਗਾ। ਇੱਥੇ ਅੰਤੇ ਅੱਖਰ ਵਰਤਿਆ ਪ੍ਰਾਣਾਂ ਦੇ ਵਿਯੋਗ, ਇਹ ਆਉਂਦਾ ਨਾ ਹਰ ਹਰ ਨਾਮ ਜਪੰਤਿਆਂ ਕਛ ਨਾ ਕਹਿ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਉੱਥੇ ਵੀ ਅੰਤੇ ਹੈ, ਐੜੇ ਤੇ ਟਿੱਪੀ ਲਾ ਕੇ ਤੱਤੇ ਨੂੰ ਲਾ। ਰਾਮਕਲੀ ਮਹੱਲਾ ਪਹਿਲਾ, ਰਾਮਕਲੀ ਰਾਗ ਵਿੱਚ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਸਰਬ ਜੋਤ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤਹਿ ਨਰ ਹਰੀ। ਹੇ ਪਰਮੇਸ਼ਰ, ਹੇ ਵਾਹਿਗੁਰੂ, ਸਾਰਿਆਂ ਵਿੱਚ ਤੇਰੀ ਜੋਤ ਸੱਤਾ ਜਿਹੜੀ ਹੈ ਨਾ ਪਸਰ ਰਹੀ, ਫੈਲ ਰਹੀ ਹੈ। ਜਿੱਥੇ ਜਿੱਥੇ ਵੇਖਦਾ ਉੱਥੇ ਹੀ ਹੇ ਨਰਹਰੀ, ਨਰਸਿੰਘ ਰੂਪ ਦੇ ਧਾਰਨ ਵਾਲੇ ਪਰਮਾਤਮਾ, ਨਰਾਂ ਦੇ ਹਰੇ ਕਰਨ ਵਾਲੇ ਵਾਹਿਗੁਰੂ, ਤੂੰ ਹੀ ਪੂਰਨ ਵਿਆਪਕ ਨਜ਼ਰ ਆ ਰਿਹਾ। ਜੀਵਨ ਤਲਬ ਨਿਵਾਰ ਸੁਆਮੀ। ਸੋ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਇਹ ਸੁਆਮੀ ਪਰਮਾਤਮਾ ਜਿਉਣੇ ਦੀ ਜਿਹੜੀ ਤਲਬ ਹੈ ਨਾ ਸਾਡੀ ਇੱਛਾ, ਇਹ ਦੂਰ ਕਰ ਦੇ। ਇਹ ਸੁਆਮੀ ਪਰਮਾਤਮਾ ਜੀਵਾਂ ਦੇ ਹਿਰਦੇ ਜੋ ਪਦਾਰਥਾਂ ਦੀ ਤਲਬ ਹੈ, ਇੱਛਾ ਹੈ, ਇਹ ਦੂਰ ਕਰ ਦੇ। ਇਹ ਮਾਲਕ ਪਰਮਾਤਮਾ ਜੀਵਾਂ ਨੂੰ ਜੋ ਤਲਬ ਹੈ, ਸੱਦਾ ਬੁਲਾਵਟ ਹੋ ਰਹੀ ਹੈ, ਇਹ ਨਿਵਿਰਤ ਕਰ ਦਿਓ। ਕੋਈ ਬੁਲਾਵੇ ਨਾ ਇਹਨਾਂ ਨੂੰ, ਜਮਦੂਤ ਨਾ ਸੱਦਣ, ਇਹ ਕਿਰਪਾ ਕਰ ਦਿਓ। ਕਿਉਂਕਿ ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਅੰਧਕੂਪ ਮਾਇਆ ਮਨ ਗਾਢਿਆ, ਕਿਉਂ ਕਰ ਉਤਰੋਂ ਪਾਰ ਸੁਆਮੀ ਰਹਾਓ। ਹੇ ਸੁਆਮੀ, ਹੇ ਪਰਮਾਤਮਾ, ਗ੍ਰਸਤ ਰੂਪ ਅੰਨੇ ਖੂਹ 'ਚ ਮੈਂ ਡਿੱਗਿਆ ਪਿਆ ਅਤੇ ਮਨ ਮਾਇਆ ਰੂਪ ਚਿੱਕੜ 'ਚ ਗੱਡਿਆ ਪਿਆ, ਫਸਿਆ ਪਿਆ। ਇਸ ਤੋਂ ਕਿਸ ਤਰੀਕੇ ਨਾਲ ਮੈਂ ਪਾਰ ਉਤਰਨਾ ਕਰਾਂ। ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਜੈ ਭੀਤਰ ਘੱਟ ਭੀਤਰ ਬਸਿਆ, ਬਾਹਰ ਕਾਹੇ ਨਾਹੀ। ਜਿਸ ਪਰਮੇਸ਼ੁਰ ਵਿੱਚ ਸਾਰੇ ਘੱਟ ਸਰੀਰ ਵੱਸ ਰਹੇ ਨੇ, ਉਹ ਪਰਮੇਸ਼ੁਰ ਜਦ ਘੱਟ ਹਿਰਦੇ ਵਿੱਚ ਵਸਿਆ ਤਾਂ ਕਿਆ ਬਾਹਰ ਨਹੀਂ, ਭਾਵ ਸਾਰੇ ਪਰਿਪੂਰਨ ਹੈ ਤਾਂ ਕਿਆ ਬਾਹਰ ਨਹੀਂ। ਉਹ ਭਾਈ ਸਾਰਿਆਂ ਸਰੀਰਾਂ ਵਿੱਚ ਵੀ ਹੈ, ਸਰੀਰਾਂ ਦੇ ਅੰਦਰ ਵੀ ਬੈਠਾ ਅਤੇ ਬਾਹਰ ਵੀ ਉਹੀ ਬੈਠਾ। ਸੋ ਜਿਸ ਪੁਰਸ਼ ਦੇ ਘੱਟ ਵਿੱਚ ਪਰਮੇਸ਼ੁਰ ਵਸਿਆ, ਉਹ ਬਾਹਰ ਭੀਤਰ ਕੀ ਪਰਮੇਸ਼ੁਰ ਨੂੰ ਨਹੀਂ ਵਸਿਆ ਹੋਇਆ ਨਿਸ਼ਚੇ ਕਰਦਾ, ਅੰਦਰ ਬਾਹਰ ਸਾਰੇ ਵਸਿਆ ਹੋਇਆ ਉਹ ਨਿਸ਼ਚੇ ਕਰਦਾ, ਦਿਖਦਾ। ਤਿੰਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਹੀ। ਜੋ ਮਨ ਵਿੱਚ ਸਦਾ ਹੀ ਪਰਮੇਸ਼ੁਰ ਦਾ ਚਿੰਤਨ ਕਰਦੇ ਨੇ, ਉਹ ਸਾਹਿਬ ਪਰਮਾਤਮਾ ਉਹਨਾਂ ਦੀ ਨਿਤਾ ਪ੍ਰਤੀ ਸੰਭਾਲ ਕਰਦਾ। ਇੱਧਰੋਂ ਵੀ ਤਾਂ ਯਾਦ ਕਰੋ ਨਾ, ਵਾਹਿਗੁਰੂ ਵਾਹਿਗੁਰੂ ਕਰੋ ਇੱਧਰੋਂ, ਉੱਧਰੋਂ ਫਿਰ ਉਹ ਵੀ ਕਰਨਗੇ, ਆ ਬਈ ਮੈਨੂੰ ਬੁਲਾਉਂਦਾ। ਆਪਾਂ ਕਹਿੰਦੇ ਰੱਬ ਦੀ ਲੋੜ ਹੀ ਨਹੀਂ, ਉਹ ਕਹਿੰਦੇ ਬਈ ਇਹਨੂੰ ਲੋੜ ਨਹੀਂ ਮੇਰੀ, ਤਾਂ ਹੀ ਉਹ ਤਾਂ ਮਦਦ ਨਹੀਂ ਕਰਦੇ। ਦੁੱਖ ਲੱਗੇ ਤਾਂ ਰਾਮ ਪੁਕਾਰਾ ਹੈ। ਉਹ ਸਾਹਿਬ ਪਰਮਾਤਮਾ ਉਹਨਾਂ ਦੀ ਨਿਤਾ ਪ੍ਰਤੀ ਸੰਭਾਲ ਕਰਦਾ, ਜਿਨ੍ਹਾਂ ਦੇ ਮਨ ਵਿੱਚ ਸਿਮਰਨ ਕਰਨ ਦੀ ਸਦਾ ਹੀ ਚਿੰਤਾ ਰਹਿੰਦੀ ਹੈ। ਚਲੋ ਸਿਮਰਨ ਹੁੰਦਾ ਨਹੀਂ, ਕਈ ਵਾਰ ਚਿੰਤਾ ਤਾਂ ਰਹਿੰਦੀ ਹੈ, ਸ਼ੌਂਕ ਤਾਂ ਲੱਗਿਆ ਹੀ ਹੋਇਆ। ਜਿਹਦਾ ਜੀ ਕਰਦਾ ਸਿਮਰਨ ਕਰਨ ਨੂੰ, ਉਹ ਵੀ ਪ੍ਰਵਾਨ ਹੈ। ਆਪੇ ਨੇੜ ਹੈ ਆਪੇ ਦੂਰ, ਆਪੇ ਸਰਬ ਰਹਿਆ ਭਰਪੂਰ। ਉਹ ਪਰਮੇਸ਼ੁਰ ਆਪ ਹੀ ਨੇੜੇ ਸਥਾਨਾਂ 'ਤੇ ਹੈ, ਆਪ ਹੀ ਦੂਰ ਸਥਾਨਾਂ 'ਤੇ ਹੈ, ਆਪ ਹੀ ਵਿਚਕਾਰਲੀਆਂ ਸਾਰੀਆਂ ਜਗ੍ਹਾ ਪਰ ਭਰਪੂਰ ਹੋ ਰਿਹਾ। ਕਿਉਂ? ਸੋ ਇਸ ਪ੍ਰਕਾਰ ਜਿਹੜੀਆਂ ਚੀਜ਼ਾਂ ਦੇਖਦੇ ਹਾਂ ਉਹਨਾਂ ਵਿੱਚ ਵੀ ਹੈ, ਅਤੇ ਉਹਦੇ ਵਿਚਕਾਰ ਜਿਹੜੀ ਖਾਲੀ ਥਾਂ ਉਹਦੇ ਵਿੱਚ ਵੀ ਹੈ, ਜੋ ਪਹਿਲਾਂ ਦੱਸਿਆ ਸੀ ਮਹਾਰਾਜ ਨੇ। ਸੋ ਜਿਹੜੀ ਚੀਜ਼ ਦਿਖਦੀ ਹੈ ਉਹਦੇ ਸਾਡਾ ਮੋਹ ਪੈ ਜਾਂਦਾ, ਪਰ ਜਿਹੜਾ ਨਹੀਂ ਦਿਖਦਾ, ਕਿਉਂ ਮਿਲੀ ਹੈ ਪ੍ਰਭ ਅਵਿਨਾਸ਼ੀ ਤੋਂ, ਇਹ ਅਵਿਨਾਸ਼ੀ ਨੂੰ ਕਿਵੇਂ ਮਿਲ ਸਕਦੇ ਹਾਂ, ਕਿਉਂਕਿ ਉਹਨੂੰ ਆਪਾਂ ਦੇਖਦੇ ਹੀ ਨਹੀਂ। ਉਹ ਪਰਮੇਸ਼ੁਰ ਆਪ ਹੀ ਗੁਰਮੁਖਾਂ ਦੇ ਨੇੜੇ ਹੈ, ਆਪ ਹੀ ਮਨਮੁਖਾਂ ਤੋਂ ਦੂਰ ਹੈ, ਆਪ ਹੀ ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਸਾਰੇ ਭਰਪੂਰ ਹੋ ਰਿਹਾ ਹੈ। ਉਹ ਪਰਮੇਸ਼ੁਰ ਆਪ ਹੀ ਜੀਵ ਰੂਪ ਹੋ ਕੇ ਨੇੜੇ ਹੈ, ਆਪ ਹੀ ਈਸ਼ਰ ਰੂਪ ਹੋ ਕੇ ਦੂਰ ਹੈ, ਆਪ ਹੀ ਬ੍ਰਹਮ ਰੂਪ ਹੋ ਕੇ ਸਾਰੇ ਭਰਪੂਰ ਹੋ ਰਿਹਾ ਹੈ। ਸਤਿਗੁਰ ਮਿਲੈ ਅੰਧੇਰਾ ਜਾਏ, ਜਹਿ ਦੇਖਾਂ ਤਹਿ ਰਹਿਆ ਸਮਾਏ। 877 ਅੰਗ ਤੇ ਫਰਮਾਉਂਦੇ ਨੇ, ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ, ਪੂਰੇ ਸਤਿਗੁਰੂ ਮਿਲਣ ਤਾਂ ਗਿਆਨ ਰੂਪ ਹਨੇਰਾ ਦੂਰ ਹੋ ਜਾਂਦਾ ਹੈ। ਜਿੱਥੇ ਵੇਖਦੇ ਉੱਥੇ ਉਹ ਪਰਮੇਸ਼ੁਰ ਆਪ ਹੀ ਵਿਆਪਕ ਹੋ ਰਿਹਾ ਹੈ। ਅੰਤਰ ਸਹਿਸਾ ਬਾਹਰ ਮਾਇਆ, ਨੈਣੀ ਲਾਗ ਸੁਬਾਣੀ। ਹਿਰਦੇ ਅੰਦਰ ਮਾਇਆ ਦਾ ਸੰਸਾ ਲੱਗ ਰਿਹਾ ਕਿ ਕੋਈ ਲੈ ਨਾ ਜਾਵੇ, ਅਤੇ ਬਾਹਰ ਵੀ ਹਰ ਵੇਲੇ ਮਾਇਆ ਦੀ ਪ੍ਰਾਪਤੀ ਦੀਆਂ ਗੱਲਾਂ ਕਰਦਾ ਹੈ। ਅੱਖਾਂ ਵਿੱਚ ਵੀ ਰੂਪ ਕਰੂਪ ਦੀ ਬਾਣੀ ਬਣਾਵਟ ਵੇਖਣ ਰੂਪ ਮਾਇਆ ਲੱਗ ਰਹੀ ਹੈ। ਪਹਿਲਾਂ ਤਾਂ ਜੜ ਮਾਇਆ ਦੀ ਲੱਗ ਰਹੀ ਹੈ, ਫਿਰ ਅੱਖਾਂ ਮਾਇਆ ਦੂਜੀ ਦੇਖੀ ਜਾਂਦੀਆਂ, ਉਹ ਰੂਪ ਉਹ ਰੂਪ। ਹੁਣ ਹਿਰਦੇ ਅੰਦਰ ਮਾਇਆ ਸੰਸਾਰ ਰੂਪ ਹੋ ਕੇ ਚਿਮੜੀ ਪਈ ਹੈ, ਅਤੇ ਬਾਹਰੋਂ ਮਾਇਆ ਅੱਖਾਂ ਵਿੱਚ ਰੂਪ ਕਰੂਪ ਦੀ ਬਾਣੀ ਹੁੰਦੀ ਬਣਾਵਟ ਵੇਖਣ ਰੂਪ ਲੱਗੀ ਹੋਈ ਹੈ। ਬਾਣੀ ਦੁਆਰੇ ਨਿੰਦਿਆ ਉਸਤਤੀ ਕਰਨੇ ਰੂਪ, ਨਿੰਦਾ ਉਸਤਤ ਵੀ ਮਾਇਆ ਹੀ ਹੈ, ਇਹ ਵੀ ਮਾਇਆ ਹੀ ਚਿਮੜੀ। ਜਿਹੜੇ ਨਿੰਦਕ ਬਣ ਗਏ ਉਹ ਸਮਝ ਕਰੋ, ਸਮਝ ਕਰੋ, ਇਹ ਮਾਇਆ ਚਿੰਬੜੀ ਹੋਇਆ। ਵਾਹਿਗੁਰੂ ਕਹਿ ਲਓ ਤਾਂ, ਚੱਲ ਜੇ ਕਿਸੇ ਨੇ ਮਾੜਾ ਕਰਤਾ ਕਿਸੇ ਸੰਤ ਦੇ ਵਿਰੋਧੀ ਹੋ ਗਏ ਤੁਸੀਂ, ਉਹ ਨਿੰਦਾ ਕਰਨ ਨਾਲੋਂ ਉਹਨਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਚੰਗਾ ਹੁੰਦਾ। ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪ ਹੈਗਾ ਪ੍ਰਾਣੀ। ਮਹਾਰਾਜ ਕਥਨ ਕਰਦੇ ਪ੍ਰਾਣੀ ਤੂੰ ਵਾਹਿਗੁਰੂ ਦੇ ਦਾਸਾਂ ਦਾ ਦਾਸ ਹੋ ਤਾਂ ਪ੍ਰਤਾਪ ਹੈਗਾ, ਤਾਪਾਂ ਤੋਂ ਪਰੇ ਹੋਏਗਾ, ਤਪਸ਼ਤਾ ਤੋਂ ਪਰੇ ਹੋਏਗਾ। ਜੇ ਤੂੰ ਦਾਸਾਂ ਦਾ ਦਾਸ ਨਹੀਂ ਹੋਵੇਗਾ ਤਾਂ ਪਰ ਭਲੀ ਪ੍ਰਕਾਰ ਤਪਦਾ ਰਹੇਗਾ, ਪਸ਼ਚਾਤਾਪ ਕਰਦਾ ਰਹੇਗਾ। ਹਾਂ ਜੇ ਤੂੰ ਚਾਹੁੰਦਾ ਮੇਰਾ ਪ੍ਰਤਾਪ ਵਧੇ, ਪ੍ਰਤਾਪ ਹੈਗਾ ਵੀ ਮੈਂ ਪ੍ਰਤਾਪ ਵਾਲਾ ਕਿਵੇਂ ਹੋਵਾਂ, ਫਿਰ ਤੂੰ ਦਾਸਾਂ ਦਾ ਦਾਸ ਬਣ ਜਾ, ਬਸ ਫਿਰ ਤੇਰਾ ਵੀ ਪ੍ਰਤਾਪ ਵੱਧ ਜਾਏਗਾ, ਤੇਰੇ ਉੱਤੇ ਵੀ ਕਿਰਪਾ ਕਰ ਦੇਣਗੇ। ਕਿਉਂ ਚੀਕਾ ਮਾਰਦਾ? ਰਾਮ ਕਲੀ ਮਹੱਲਾ ਪਹਿਲਾ, ਜਿਤ ਦਰ ਵਸ ਹੈ ਕਵਨ ਦਰ ਕਹੀਐ, ਦਰਾ ਭੀਤਰ ਦਰ ਕਵਨ ਲਹੈ। ਜਗਿਆਸੂ ਨੇ ਆ ਕੇ ਮਹਾਰਾਜ ਕੋਲ ਪੰਜ ਪ੍ਰਸ਼ਨ ਕੀਤੇ ਨੇ। ਜਿਤ ਦਰ, ਜਿਸ ਅਸਥਾਨ ਅੰਦਰ ਪਰਮੇਸ਼ੁਰ ਵੱਸਦਾ ਉਹ ਕਿਹੜਾ ਦਰ ਹੈ, ਅਸਥਾਨ ਕਿਹੜਾ ਕਹੀਦਾ? ਜਿਤ ਦਰ, ਹੁਣ ਜਿਸ ਸਾਧਨ ਦੁਆਰਾ ਵਸੀਕਾਰ ਹੁੰਦਾ ਉਹ ਦਰ ਸਾਧਨ ਕਹੀਦਾ ਕਿਹੜਾ? ਜਿਤ ਦਰ, ਜਿਸ ਮਹਾਤਮਾ ਦੁਆਰੇ ਪਰਮੇਸ਼ੁਰ ਹਿਰਦੇ ਚ ਆ ਕੇ ਵੱਸਦਾ ਉਹ ਕਿਹੜਾ ਦਰ ਮਹਾਤਮਾ ਕਹੀਦਾ? ਦਰਾ ਭੀਤਰ ਦਰ ਅਸਥਾਨਾਂ ਦੇ ਵਿੱਚ ਹੀ ਅਸਥਾਨ ਹੈ। ਉੱਤਰ ਦਿੰਦਿਆਂ ਕਹਿੰਦੇ ਨੇ ਦਰਾ ਭੀਤਰ ਦਰ ਜਿਹੜਾ ਅਸਥਾਨਾਂ ਦੇ ਵਿੱਚ ਅਸਥਾਨ, ਸਾਧਨਾਂ ਦੇ ਵਿੱਚ ਸਾਧਨ ਹੈ, ਮਹਾਤਮਾ ਦੇ ਵਿੱਚ ਵੀ ਮਹਾਤਮਾ ਹੀ ਹੈ। ਕਵਨ ਲਹਿ, ਉਸ ਅਸਥਾਨ ਨੂੰ, ਸਾਧਨ ਨੂੰ, ਮਹਾਤਮਾ ਨੂੰ ਕਵਨ ਕੌਣ ਲਹਿ? ਲੱਖ ਹੁੰਦਾ ਜਾਣ ਸਕਦਾ ਹੈ। ਜਿਸ ਦਰ ਕਾਰਨ ਫਿਰਾਏ ਉਦਾਸੀ, ਸੋ ਦਰ ਕੋਈ ਆਏ ਕਹੈ। ਜਿਸ ਦਰ ਤੋਂ ਭਾਵ ਸਥਾਨ, ਸਾਧਨ ਅਤੇ ਮਹਾਤਮਾ ਵਾਸਤੇ ਮੈਂ ਉਦਾਸੀਨ ਹੋਇਆ ਫਿਰਦਾ, ਐਸਾ ਕੋਈ ਦਰ ਹੈ ਜਿਹੜਾ ਉਸ ਦਰ ਭਾਵ ਸਥਾਨ, ਦਰ ਦਾ ਮਤਲਬ ਥਾਂ, ਸਾਧਨ ਅਤੇ ਮਹਾਤਮਾ ਨੂੰ ਆ ਕੇ ਕਹੇ? ਚੌਥਾ ਪ੍ਰਸ਼ਨ, ਕਿਨ ਬਿਦ ਸਾਗਰ ਤਰੀਐ, ਕਿਸ ਤਰੀਕੇ ਨਾਲ ਮਹਾਰਾਜ ਜੀ ਸੰਸਾਰ ਸਮੁੰਦਰ ਤੋਂ ਸਾਡਾ ਤਰਨਾ ਹੋ ਸਕਦਾ ਹੈ? ਜੀਵਤਿਆਂ ਨਹਿ ਮਰੀਐ, ਪੰਜਵਾਂ ਪ੍ਰਸ਼ਨ ਹੈ, ਜੀਵਤ ਭਾਵ ਤੋਂ ਮਰਦਾ ਨਹੀਂ, ਕਿਸ ਵਿਧੀ ਨਾਲ ਮਰਨਾ ਕਰੇ? ਜਿਨ੍ਹਾਂ ਕਾਰਨਾਂ ਕਰਕੇ ਸ਼ੁਭ ਸਾਧਨ ਮਹਾਤਮਾ ਅਤੇ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ, ਪਹਿਲੇ ਉਹ ਕਾਰਨ ਦੱਸਦੇ ਨੇ, ਜਿਨ੍ਹਾਂ ਕਾਰਨਾਂ ਕਰਕੇ ਸ਼ੁਭ ਸਾਧਨ ਮਹਾਤਮਾ ਅਤੇ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ। ਦੁੱਖ ਦਰਵਾਜ਼ਾ, ਰੋਹ ਰਖਵਾਲਾ, ਆਸਾ ਅੰਦੇਸਾ, ਦੋਏ ਪਾਟ ਜੜੇ। ਕਹਿੰਦੇ ਨੇ ਭਈ ਸੰਸਾਰਕ ਦੁੱਖ ਪ੍ਰਾਪਤ ਹੋਣਾ ਇਹ ਦਰਵਾਜ਼ਾ ਹੈ, ਰੋਹ ਗੁੱਸਾ ਜਿਹੜਾ ਹੈ ਇਹ ਉਸ ਦਰਵਾਜ਼ੇ ਪਰ ਰਖਵਾਲਾ ਖੜਾ, ਇਹ ਪਰੇ ਨਹੀਂ ਹਟਦਾ। ਹੁਣ ਜਿਸ ਵੇਲੇ ਗੁੱਸਾ ਆਉਂਦਾ ਉਸ ਵੇਲੇ ਇਹਨੂੰ ਕੁਝ ਨਹੀਂ ਸੋਚਦਾ, ਮਾਂ ਕੌਣ, ਪਿਓ, ਗੁਰੂ ਕੌਣ, ਉਸਤਾਦ ਕੌਣ। ਗੁਰੂ ਨੂੰ ਤਾਂ ਫਿਰ ਗੁਰੂ ਆਖਦਾ, ਅੰਧ ਕਰੋ ਦ੍ਰਿਗਵੰਤਨ ਕੋ, ਸੁਤਵੰਤਨ ਕੋ ਬਧਰੋ ਕਰਦਾ। ਪਦਾਰਥ ਦੀ ਪ੍ਰਾਪਤੀ ਦੀ ਆਸਾ ਅਤੇ ਨਾ ਪ੍ਰਾਪਤੀ ਜੋ ਅੰਦੇਸ਼ਾ ਸੰਸਾ ਹੈ, ਇਹ ਦੋ ਪਾਟ ਪਾਠ ਹੁੰਦੇ ਦਰਵਾਜ਼ੇ, ਤਖਤੇ ਜੜੇ ਹੋਏ ਨੇ, ਨਾ ਤਖਤੇ ਖੁੱਲ੍ਹਦੇ ਨੇ ਨਾ ਹੀ ਅੱਗੇ ਪਰਮਾਤਮਾ ਵਾਲੇ ਜਾ ਸਕਦਾ ਹੈ। ਕਿਉਂ ਨਹੀਂ ਜਾ ਸਕਦਾ ਜੀ? ਮਾਇਆ, ਜਲ, ਖਾਈ, ਪਾਣੀ, ਘਰ ਵਾਧਿਆ, ਸਤ ਕਹਿ ਆਸਣ ਪੁਰਖ ਰਹਿ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ ਪਾਵਨ ਵੀ ਮਾਇਆ ਰੂਪੀ ਤਾਂ ਖਾਈ ਪੱਟੀ ਹੋਈ ਹੈ, ਡੂੰਘੀ ਡੂੰਘੀ ਖਾਈ, ਨਹਿਰ ਬਣਾਈ ਹੋਈ, ਜਿਵੇਂ ਕਿਲੇ ਦੇ ਦੁਆਲੇ ਵੀ ਅੰਦਰ ਕੋਈ ਆ ਨਾ ਵੜੇ, ਪਾਣੀ ਦੀ ਭਰ ਦਿੰਦੇ ਉਹਨੂੰ। ਮਾਇਆ ਰੂਪੀ ਖਾਈ ਹੈ, ਪਦਾਰਥਾਂ ਰੂਪੀ, ਵਿਸ਼ਿਆਂ ਰੂਪੀ ਜਲ ਨਾਲ ਭਰੀ ਹੋਈ ਹੈ, ਪਾਣੀ ਹਾਂਡੇ। ਜਿਸ ਤਰ੍ਹਾਂ ਕਿਸੇ ਨੇ ਆਪਣੇ ਘਰ ਦੀ ਨੀਂਹ ਬੜੀ ਡੂੰਘੀ ਪਾਣੀ ਤੱਕ ਰੱਖੀ ਹੋਈ ਹੋਵੇ ਤਾਂ ਉਹਨੂੰ ਪਾਣੀ ਹਾਂਡੇ ਕਹਿੰਦੇ ਨੇ। ਇਸੇ ਤਰ੍ਹਾਂ ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਬਹੁਤ ਲੱਗ ਰਹੀ, ਇਸੇ ਵਿੱਚ ਜੀਵ ਨੇ ਆਪਣਾ ਸਰੀਰ ਘਰ ਬੰਨ੍ਹਿਆ ਹੋਇਆ ਅਤੇ ਸਤਪੁਰਖ ਪਰਮੇਸ਼ੁਰ ਵਿੱਚ ਆਸਣ ਹੁੰਦਾ ਇਸਤੀ ਕਹਿ ਰਿਹਾ। ਕਿਵੇਂ ਕਰ ਰਹੇ? ਸੰਸਾਰਕ ਦੁੱਖਾਂ ਕਰਕੇ, ਆਸਾ ਅੰਦੇਸ਼ਾ ਅਤੇ ਮਾਇਆ ਵਿੱਚ ਲੱਗਣ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ। ਜਗਿਆਸੂ ਨੂੰ ਕਿਹਾ, ਮੈਂ ਤਾਂ ਬੇਨਤੀ ਕੀਤੀ ਸੀ ਕਿ ਪਰਮੇਸ਼ੁਰ ਦੀ ਪ੍ਰਾਪਤੀ ਹੋਵੇ ਅਤੇ ਕਿਸ ਸਥਾਨ 'ਤੇ ਵੱਸਦਾ? ਦੁੱਖ ਦਰਵਾਜ਼ਾ, ਕਹਿੰਦੇ ਜਪ ਤਪ ਦਾ ਦੁੱਖ ਸਹਾਰਨਾ ਇਹ ਦਰਵਾਜ਼ਾ ਹੈ। ਜਪ ਤਪ ਕਾ ਬੰਧ ਵੇੜਲਾ ਜਿਤ ਲੰਘਾ ਵੇੜਲਾ। ਰੋਹ ਰਖਵਾਲਾ, ਚੰਗਾ ਗੁੱਸਾ ਕਰਨਾ ਕਿ ਅੱਜ ਮੈਂ ਸਵੇਰੇ ਕਿਉਂ ਨਹੀਂ ਉੱਠਿਆ, ਪੰਜਾਂ ਬਾਣੀਆਂ ਦਾ ਪਾਠ ਕਿਉਂ ਨਹੀਂ ਕੀਤਾ, ਗੁਰੂ ਘਰ ਜਾ ਕੇ ਦਰਸ਼ਨ ਕਿਉਂ ਨਹੀਂ ਕੀਤੇ। ਜਿੰਨਾ ਚਿਰ ਪਾਠ ਨਹੀਂ ਕਰਾਂਗਾ ਉਨਾ ਚਿਰ ਮੈਂ ਰੋਟੀ ਨਹੀਂ ਖਾਣੀ ਅੱਜ। ਇਸ ਤਰ੍ਹਾਂ ਚੰਗਾ ਗੁੱਸਾ ਹੁੰਦਾ ਹੈ, ਇਹ ਰਖਵਾਲਾ ਬਣ ਗਿਆ ਆਪਣਾ। ਆਸਾ ਅੰਦੇਸਾ ਦੋਏ ਪੱਟ ਜੜੇ, ਚੰਗੀ ਆਸਾ ਕਰਨੀ ਅਤੇ ਚੰਗਾ ਅੰਦੇਸਾ ਸੋ ਫਿਕਰ ਰੱਖਣਾ, ਇਹੋ ਦੋ ਪੱਟ ਤਖਤੇ ਜਮਨਾ ਕੀਤੇ ਨੇ। ਆਸਾ ਅਤੇ ਅੰਦੇਸਾ ਸੰਸਾ, ਜਿਹੜਾ ਦੋ ਅੰਦਰ ਜੜੇ ਹੋਏ ਨੇ, ਆਸਾ ਅਤੇ ਅੰਦੇਸਾ ਸੰਸਾ ਭਾਵ, ਆਸਾ ਅਤੇ ਸੰਸਾ ਜਿਹੜੇ ਦੋ ਅੰਦਰ ਜੜੇ ਹੋਏ ਹੈ, ਇਹਨਾਂ ਨੂੰ ਪੱਟ ਦੇਣਾ ਕਰ, ਪੱਟ ਦੇ ਇਹਨਾਂ ਨੂੰ ਆਸਾ ਅਤੇ ਅੰਦੇਸੇ ਨੂੰ। ਮਾਇਆ ਭਗਤੀ ਰੂਪ ਮਾਇਆ ਨੂੰ ਗ੍ਰਹਿਣ ਕਰ ਆਤ ਹੋਏ ਤਾਂ ਮੁਗਧ ਸਿਆਣਾ। ਇਹ ਮਹਾਰਾਜ ਅੱਗੇ ਚੱਲ ਕੇ ਦੱਸਣਗੇ ਜੇ ਕੋਲ ਭਗਤੀ ਆ ਤਾਂ ਮੂਰਖ ਵੀ ਸਿਆਣਾ ਹੋ ਜਾਂਦਾ। ਜਲ ਨਾਮ ਰੂਪ ਜਲ ਨੂੰ ਪੀਣਾ ਕਰ, ਖਾਈ ਹੁੰਦੀ ਨਿਮਰਤਾ ਗੁਣ ਨੂੰ ਧਾਰਨ ਕਰ, ਪਾਣੀ ਹੁੰਦਾ ਪਦਾਰਥਾਂ ਨੂੰ ਪਾਣੀ ਨੂੰ ਤਿਆਗਣਾ ਕਰ, ਵਿਰਾਗ ਨੂੰ ਧਾਰਨਾ ਕਰ, ਵਿਰਾਗ ਵਿਵੇਕ ਹਰਸੰਮਤੀ ਆਦਿਕ ਸਾਧਨਾਂ ਨੂੰ ਧਾਰਨਾ ਕਰ। ਇਹ ਇਤਿਆਦਿਕ ਸਾਰੇ ਸਾਧਨ ਜਿਸਨੇ ਧਾਰਨਾ ਕੀਤੇ ਉਹ ਪੁਰਸ਼ ਜੀਵ ਜਿਸ ਪਰਮੇਸ਼ੁਰ ਨੇ ਸੰਸਾਰ ਘਰ ਨੂੰ ਮਰਿਆਦਾ ਵਿੱਚ ਬੱਧਿਆ ਹੋਇਆ ਉਸ ਸਤਿਪੁਰਖ ਪਰਮਾਤਮਾ ਵਿੱਚ ਇਸਥਿਤੀ ਕੈਦ ਹੈ ਕਰਕੇ ਰਹਿੰਦਾ ਹੈ। ਪਹਿਲਾ ਪ੍ਰਸ਼ਨ ਸੀ ਜਿਸ ਸਥਾਨ ਵਿੱਚ ਪਰਮੇਸ਼ੁਰ ਵੱਸਦਾ ਉਹ ਕਿਹੜਾ ਥਾਂ ਹੈ? ਕਹਿੰਦੇ ਸਤਸੰਗਤ ਹੀ ਅਸਲ ਸਥਾਨ ਹੈ, ਉੱਥੇ ਪਰਮੇਸ਼ੁਰ ਨਿਵਾਸ ਕਰਦਾ। ਤਾਂ ਇਸ ਪ੍ਰਕਾਰ ਨਾਰਦ ਮੁਨੀ ਲੱਭਦਾ ਲੱਭਦਾ ਪਰਮੇਸ਼ੁਰ ਨੂੰ ਇੱਕ ਵਾਰ ਸੰਗਤ 'ਚ ਦੇਖਿਆ ਜਾ ਕੇ। ਕਹਿੰਦੇ ਮਹਾਰਾਜ ਤੁਸੀਂ ਇੱਥੇ ਬੈਠੇ ਹੋ, ਮੈਂ ਸਾਰੀ ਦੁਨੀਆ ਲੱਭਦਾ ਫਿਰਦਾ। ਪਰਮੇਸ਼ੁਰ ਕਹਿੰਦੇ ਨਾਹੰ ਬਾਸਾਮੀ ਬੈਕੁੰਠ ਹੈ ਯੋਗੀਨਾ ਹਿਰਦੈ ਨੱਚ, ਮਦ ਭਗਤਾਂ ਯਤਰ ਗਾਇੰਤੀ ਗਾਇੰਤੀ ਤਤਰ ਰਿਸ਼ਟਾਮੀ ਨਾਰਦ ਹੈ। ਕਹਿੰਦੇ ਮੈਂ ਸੰਗਤ 'ਚ ਹੁੰਦਾ, ਮੈਨੂੰ ਹੋਰ ਨਾ ਕਿਤੇ ਲੱਭਿਆ ਕਰ, ਮੈਂ ਸੰਗਤ 'ਚ ਬੈਠਾ ਹੁੰਦਾ। ਦੂਜਾ ਪ੍ਰਸ਼ਨ ਸੀ ਜਿਸ ਸਾਧਨ ਦੁਆਰਾ ਵਸੀਕਾਰ ਹੁੰਦਾ ਹਿਰਦੇ ਵਿੱਚ ਆ ਕੇ ਨਿਵਾਸ ਕਰਦਾ ਉਹ ਕਿਹੜਾ ਸਾਧਨ ਹੈ? ਜਪ ਤਪ ਦਾ ਦੁੱਖ ਸਹਾਰਨਾ, ਚੰਗਾ ਗੁੱਸਾ ਕਰਨਾ, ਚੰਗੀ ਆਸਾ ਕਰਨੀ, ਚੰਗਾ ਫਿਕਰ ਰੱਖਣਾ, ਭਗਤੀ ਨਾਮ ਨਿਮਰਤਾ ਵਿਰਾਗ ਆਦਿਕ ਸਾਧਨਾਂ ਦਾ ਧਾਰਨਾ, ਇਹੋ ਸਾਧਨ ਹਨ। ਇਹਨਾਂ ਸਾਧਨਾਂ ਦੁਆਰਾ ਉਹ ਪਰਮੇਸ਼ੁਰ ਵਸੀਕਾਰ ਹੁੰਦਾ ਹਿਰਦੇ 'ਚ ਆ ਕੇ ਨਿਵਾਸ ਕਰਦਾ ਹੈ। ਤੀਜਾ ਪ੍ਰਸ਼ਨ ਸੀ ਉਹ ਮਹਾਤਮਾ ਕਿਹੜੇ ਨੇ ਜਿਨ੍ਹਾਂ ਦੁਆਰੇ ਵਾਹਿਗੁਰੂ ਹਿਰਦੇ 'ਚ ਆ ਕੇ ਵੱਸਦਾ? ਕਹਿੰਦੇ ਜੋ ਸਾਧਨ ਉੱਪਰ ਦੱਸੇ ਉਹਨਾਂ ਸਾਧਨਾਂ ਦੇ ਕਰਨ ਵਾਲੇ ਜੋ ਪੂਰਨ ਮਹਾਤਮਾ ਉਹੀ ਅਸਲ ਮਹਾਤਮਾ ਨੇ, ਉਹਨਾਂ ਦੁਆਰੇ ਪਰਮੇਸ਼ੁਰ ਹਿਰਦੇ 'ਚ ਆ ਕੇ ਜੀਵ ਦੇ ਸਾਖਿਆਤਕਾਰ ਹੁੰਦਾ ਹੈ। ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ। ਹੇ ਹਰੀ, ਆਪ ਜੀ ਦੇ ਕਿਤਨੇ ਹੀ ਨਾਮ ਨੇ, ਉਹਨਾਂ ਨਾਮਾਂ ਦਾ ਜੋ ਅੰਤ ਨਹੀਂ ਜਾਣਿਆ ਜਾਂਦਾ। ਹੇ ਹਰੀ, ਆਪ ਦੇ ਸਦੱਸ ਹੋਰ ਕੋਈ ਨਹੀਂ ਹੈ ਜੀ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੈ ਆਪ ਕਰੇ। ਹੁਣ ਪੰਜਵੇਂ ਪ੍ਰਸ਼ਨ ਦਾ ਉੱਤਰ ਦਿੰਦੇ ਨੇ, ਕਹਿੰਦੇ ਇਸ ਲਈ ਅਰਥ ਨਹੀਂ ਆਪਾਂ ਨੇ ਕੀਤਾ, ਅਖੀਰ 'ਤੇ ਜਾ ਕੇ ਕਰਾਂਗੇ। ਸੋ ਪਹਿਲਾਂ ਚੌਥੇ ਪ੍ਰਸ਼ਨ ਦਾ ਉੱਤਰ ਦੇਣਾ। ਚੌਥਾ ਪ੍ਰਸ਼ਨ ਸੀ ਕਿਨ ਵਿਧ ਸਾਗਰ ਤਰੀਆ, ਸੰਸਾਰ ਸਮੁੰਦਰ ਤੋਂ ਕਿਵੇਂ ਤਰਨਾ ਕਰੀਏ? ਕਹਿੰਦੇ ਉੱਤਰ ਦਿੰਦੇ, ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੈ। ਜਦੋਂ ਤੱਕ ਪਦਾਰਥਾਂ ਦੀ ਆਸਾ ਅਤੇ ਅੰਦੇਸਾ ਸੰਸ ਹੈ ਉਦੋਂ ਤੱਕ ਇੱਕ ਪਰਮੇਸ਼ੁਰ ਦੇ ਨਾਮ ਨੂੰ ਕਿਵੇਂ ਕਹਿ ਸਕਦਾ? ਕਿਉਂਕਿ ਉਹਦੇ ਕਿਤਨੇ ਹੀ ਨਾਮ ਹੈ, ਉਹਨਾਂ ਦਾ ਅੰਤ ਨਹੀਂ ਜਾਣਿਆ ਜਾਂਦਾ। ਆਸਾ ਭੀਤਰ ਰਹੇ ਨਿਰਾਸਾ ਤਾਂ ਨਾਨਕ ਏਕ ਮਿਲੈ। ਮਹਾਰਾਜ ਕਥਨ ਕਰਦੇ ਨੇ ਆਸਾ ਰੂਪ ਪ੍ਰਪੰਚ ਦੇ ਵਿੱਚ ਨਿਰਾਸ਼ ਹੋ ਕੇ ਰਹਿਣਾ ਕਰੇ ਤਾਂ ਇੱਕ ਪਰਮੇਸ਼ੁਰ ਮਿਲਦਾ। ਕਿਨ ਬਿਦ ਸਾਗਰ ਤਰੀ ਹੈ, ਪਹਿਲਾਂ ਕਹਿੰਦੇ ਸੀ ਕਿਨ ਬਿਦ ਸਾਗਰ ਤਰੀ ਹੈ, ਹੁਣ ਉਹਦਾ ਹੀ ਜਵਾਬ ਦਿੰਦੇ ਨੇ। ਇਸ ਵਿਧੀ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਜੋ ਪੰਜਵਾਂ ਪ੍ਰਸ਼ਨ ਸੀ ਕਿਸ ਵਿਧੀ ਨਾਲ ਜੀਵਿਤ ਭਾਵ ਤੋਂ ਮਰਨਾ ਕਰੇ, ਹੁਣ ਕਹਿੰਦੇ ਨੇ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ। ਕਿਸੇ ਨੂੰ ਉੱਚਾ ਬਚਨ ਨਹੀਂ ਕਹਿਣਾ, ਜੇ ਹੋਰ ਕੋਈ ਕਹੇ ਤਾਂ ਆਪਣੇ ਮਨ ਵਿੱਚ ਸਹਾਰਨਾ ਕਰ। ਉੱਚਾ ਹੁੰਦਾ ਐਵੇਂ ਗਾਲਾਂ ਕੱਢਣ ਲੱਗ ਜਾਣੇ ਗੁੱਸੇ 'ਚ, ਫਿੱਕੇ ਬਚਨ ਬੋਲਣੇ, ਲਾਲਾ ਲਾਲਾ ਕਰਕੇ ਅਗਲੇ ਮਗਰ ਪੈ ਜਾਣਾ। ਕਹਿੰਦੇ ਐਂ ਨਹੀਂ ਕਹਿਣਾ ਕਿ ਜੇ ਗੁਰਸਿੱਖ ਬਣਨਾ, ਟੁੱਟ ਕੇ ਨਾ ਪਿਆ ਕਰ ਕਿਸੇ ਨੂੰ, ਅਤੇ ਜੇ ਕੋਈ ਹੋਰ ਉੱਚਾ ਬਚਨ ਕੇ ਉਹਨੂੰ ਸਹਾਰ ਲੈਣਾ, ਫਿਰ ਇਸ ਤਰ੍ਹਾਂ ਨਿਸ਼ਚੇ ਕਰਕੇ ਉਹ ਪਰਮੇਸ਼ੁਰ ਆਪ ਹੀ ਉਤਪਤੀ ਕਰਨੀ ਜਾਣਦਾ, ਆਪ ਹੀ ਖਾਣ ਪੀਣ ਦੇਣਾ ਕਰਦਾ, ਆਪ ਹੀ ਜੀਵਾਂ ਦੇ ਕਰਮਾਂ ਨੂੰ ਜਾਣਦਾ, ਆਪ ਹੀ ਕਰਮਾਂ ਦਾ ਫਲ ਦੇਣਾ ਕਰਦਾ। ਜੀਵ ਤਿਆਂ ਆਉ ਮਰੀਐ ਰਹਾਉ ਦੂਜਾ, ਇਸ ਵਜ੍ਹਾ ਨਾਲ ਜੀਵਤ ਭਾਵ ਤੋਂ ਫਿਰ ਮਰਨਾ ਹੁੰਦਾ। ਰਹਾਉ ਦੂਜਾ, ਪਹਿਲੇ ਰਹਾਉ ਦਾ ਜਵਾਬ ਦੇ ਕੇ ਇੱਥੇ ਤੀਸਰੇ ਸ਼ਬਦ ਦੀ ਸਮਾਪਤੀ ਕੀਤੀ। 877 ਅੰਗ 'ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਪਾਵਨ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਵਾਹਿਗੁਰੂ 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 ਵਾਹਿਗੁਰੂ।